सुरत तुन तारेरी ताजे पोगने काम।
आप दे अगे स्वामी जी महाराज दा शब्द रखा जांदा है, विचारन योग है। सब संतान ने इस संसार आके बेशक प्योर पवित्र सन, पर इस संसार विच भी आके पवित्रता की जिंदगी बतीत की, नमूना बन के उस संसार दे विच पेश आउंदे हन। उन्हां नूं पता हुंदा है कि आखिर जैसी संगत वैसी रंगत, ये जीव अच्छी संगत और सोबत दे विचो तद ही फायदा उठा सकते हैं जे असी पहला खुद नमूना बनीए। महाराज सावन सिंह कहिंदे हुंदे सी, जिसने अपनी औलाद नू नेक बनाउणा है, अच्छी बनाउणा है, वो खुद नेक अच्छा बने, आप हिरदे दा साफ बने। गुरु और शिष्य दे उत्ते भी ये गल बड़ी लागू हुंदी है कि जैसा किसी दे करे कोई बाणी चाहुंदा है, जय कर ब्रह्मण पूरे नाद उन्हां दी आवे उही साध। जिसदी असी जो संगत करन वाला नाम देन वाला ही खुश कहे, असी किस तरह तर हो सकते हैं। बशर्त यह है कि गुरु बेचारा क्या करे, जे सिखा में चूक अंधे एक न लगी, जे वांस बजाई ये फूक। गुरु का भी कसूर नहीं हुंदा जे शिष्य नाम लेके भी विशे बकारा का साथ नहीं छड़दा। ओही काम ओही झूठ ओही फरेब और ओही कपट अंदर है, ते गुरु का भी की दोष हो सकता है।
Un himno de Swami Ji Maharaj es presentado ante ustedes y merece ser pensado. Aun cuando los maestros y los santos vienen a este mundo y ellos son toda pureza, sin embargo ellos ponen mucho énfasis en vivir una vida pura. Ellos mismos viven o llevan una vida pura y se convierten en un ejemplo para los demás. Debido a que ellos saben que uno toma el color de la compañía que mantiene, es por eso que ellos piden que nosotros llevemos una vida pura. Ellos también dicen o enfatizan que cómo podemos nosotros recibir el beneficio de la buena compañía, a menos que nosotros mismos nos volvamos buenos, no podemos hacer que las demás personas sean como nosotros. El maestro Sawan Singh Ji decía que si ustedes quieren que sus hijos sean buenos, primero ustedes mismos tienen que ser buenos. Porque a menos que uno se convierta en un ejemplo para los demás, ¿cómo puede uno enseñar a la demás gente a que sea como uno es? Lo mismo se aplica a la relación entre el maestro y el discípulo. Si el maestro a quien uno sigue no vive una vida pura y no es un buen ejemplo para los demás, entonces ¿cómo pueden ustedes, los que siguen a ese maestro, convertirse en una gente buena y llevar una vida pura? Está escrito en el Bani que únicamente en aquella casa donde vive el Brahman perfecto o un sadhu perfecto, solo en esa casa las personas que viven allí pueden entender el sonido de Dios. Si el maestro que ustedes siguen no está teñido en el color del Nam, entonces ¿cómo pueden esperar ustedes ser teñidos en ese color? Pero si el maestro es bueno, si es un buen ejemplo y si él lleva una vida pura y si ustedes no dejan sus malos hábitos o sus malas costumbres que tenían anteriormente, entonces ¿qué puede hacer ese maestro por ustedes? Se dice, ¿qué puede hacer el pobre maestro si los discípulos están llenos de faltas? Si ellos son como un pedazo hueco de bambú que no recibe nada porque ambos lados están abiertos, entonces, ¿qué puede hacer un pobre maestro hacer si los discípulos son así? Si los discípulos después de recibir el Nam y la iniciación del maestro, y si ellos no abandonan la lujuria, están enredados todavía en la lujuria, en el engaño y en las demás cosas, entonces, ¿qué puede hacer el pobre maestro con esos discípulos?
ਯਾਰ ਜੋ ਅੱਛੇ ਮਾਤਾ ਪਿਤਾ ਹੁੰਦੇ ਆ, ਜੋ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੈ, ਉਹ ਆਪਣੇ ਬੱਚਿਆਂ ਦੀ ਬਿਹਤਰੀ ਸਦਾ ਹੀ ਸੋਚਦੇ ਹੈ, ਉਹਨਾਂ ਵਾਸਤੇ ਕਾਫੀ ਸਮਾਨ ਇਕੱਠਾ ਕਰਦੇ ਆ ਆਪਣੀ ਨੇਕ ਕਮਾਈ ਨਾਲ, ਤਾਂ ਕਿ ਉਹਨਾਂ ਬੱਚਿਆਂ ਦੇ ਕੰਮ ਆਵੇ, ਉਹ ਤੰਗ ਨਾ ਹੋਣ, ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਆਵੇ। ਇਸੇ ਤਰ੍ਹਾਂ ਗੁਰੂ ਸੰਤ ਸਤਿਗੁਰੂ ਇਹ ਸੰਸਾਰ ਵਿੱਚ ਆ ਕੇ ਵੱਧ ਤੋਂ ਵੱਧ ਸ਼ਬਦ ਨਾਮ ਦੀ ਕਮਾਈ ਕਰਦੇ ਹੈ। ਉਹਨਾਂ ਨੂੰ ਵੀ ਇਹ ਹੁੰਦਾ ਹੈ ਕਿ ਮੇਰੇ ਬੱਚਿਆਂ ਨੂੰ ਕੋਈ ਰਸਤੇ 'ਚ ਤੰਗੀ ਨਾ ਆਵੇ ਖਰਚ ਦੀ, ਉਹਨਾਂ ਦੀ ਵੀ ਖਰਚ ਦੀ ਲੋੜ ਹੈ। ਜਿਸ ਤਰ੍ਹਾਂ ਮਾਤਾ ਪਿਤਾ ਬੱਚੇ ਵਾਸਤੇ ਸਭ ਕੁਛ ਕਰਦੇ ਆ ਗੁਰੂ, ਇਸੇ ਵੀ ਜ਼ਿਆਦਾ ਸੇਵਕ ਵਾਸਤੇ ਭਜਨ ਸਿਮਰਨ ਦਾ ਤੋਸ਼ਾ, ਨਾਮ ਦਾ ਤੋਸ਼ਾ ਇਕੱਠਾ ਕਰਦਾ ਹੈ।
Mis amados, los buenos padres, ellos comprenden su responsabilidad para con sus hijos y ganando un buen sustento y en forma honesta, ellos recogen muchas cosas materiales para que sus hijos no les pueda faltar nada en el futuro. Ellos siempre hacen esas cosas que harán que sea más fácil para sus hijos pasar su vida en el futuro. De la misma manera, los maestros perfectos trabajan fuertemente y ellos ganan muchísima meditación para sus discípulos, porque ellos quieren que el viaje interno de sus discípulos se lleve a cabo sin ningún peligro y sin ninguna dificultad. Así como nosotros en este mundo necesitamos cosas materiales para llevar una vida cómoda, de la misma manera el viaje interno espiritual nosotros tenemos que llevar alguna cosa con nosotros para gastar en el camino, y esa cosa es la meditación, y los santos hacen muchísima meditación para que ellos logren esa riqueza del Nam y se la puedan entregar a sus discípulos.
ਸਤਸੰਗੀ ਦਾ ਦਿਲ ਮਜ਼ਬੂਤ ਹੋਣਾ ਚਾਹੀਦਾ, ਵੱਧ ਤੋਂ ਵੱਧ ਫੁਲਾਦ ਦੀ ਤਰ੍ਹਾਂ ਇਕਾਗਰਤਾ ਵੱਧ ਤੋਂ ਵੱਧ ਸਾਨੂੰ ਪ੍ਰਾਪਤ ਕਰਨੀ ਚਾਹੀਦੀ ਹੈ। ਜਦੋਂ ਅਸੀਂ ਤੀਸਰੇ ਤਿਲ ਦੇ ਅੰਦਰ ਇਕਾਗਰਤਾ ਪ੍ਰਾਪਤ ਕਰਕੇ ਟਿਕ ਜਾਂਦੇ ਹੈ, ਉਹ ਨਾਮ ਰੂਪ ਸ਼ਬਦ ਰੂਪ ਗੁਰੂ ਸਾਡੇ ਅੰਦਰ ਹੁੰਦਾ ਹੈ, ਉਹ ਕਦੇ ਕਦੇ ਆਪਣਾ ਬੂਹਾ ਖੋਲ੍ਹ ਕੇ ਆਪਣੇ ਸਿੱਖ ਨੂੰ ਝਲਕ ਵਿਖਾਉਂਦਾ ਹੈ, ਆਪਣੀ ਉੱਪਰ ਖਿੱਚਦਾ ਹੈ, ਪ੍ਰਕਾਸ਼ ਕਰ ਦਿੰਦਾ ਹੈ। ਕਿਉਂ ਕਰਦਾ ਹੈ? ਸਿਰਫ ਸੇਵਕ ਦਾ ਉਤਸ਼ਾਹ ਵਧਾਉਣ ਵਾਸਤੇ, ਤਾਂ ਕਿ ਇਸ ਨੂੰ ਪਤਾ ਲੱਗੇ ਕਿ ਮੈਂ ਇਸ ਦੇ ਅੰਦਰ ਹਾਂ। ਲੇਕਿਨ ਜੇ ਅਸੀਂ ਉੱਥੇ ਇਕਾਗਰ ਨਹੀਂ, ਉਹਦੀ ਦਇਆ ਜਿਹੜੀ ਹੈ ਉਹਨੂੰ ਅਸੀਂ ਪ੍ਰਾਪਤ ਹੀ ਨਹੀਂ ਕਰ ਸਕਦੇ, ਉਹ ਨਜ਼ਾਰਾ ਦੇਖ ਹੀ ਨਹੀਂ ਸਕਦੇ ਅਗਰ ਅਸੀਂ ਮਜ਼ਬੂਤ ਨਹੀਂ। ਕਈ ਦਫ਼ਾ ਕਈ ਪ੍ਰੇਮੀਆਂ ਦੇ ਅੰਦਰ ਇਸ ਤਰ੍ਹਾਂ ਦਾ ਨਜ਼ਾਰਾ ਜਦ ਆਉਂਦਾ ਹੈ, ਉਹ ਡਰ ਕੇ ਅਭਿਆਸ ਤੋਂ ਉੱਠ ਖੜਦੇ ਹੈ, ਕਈ ਰੋਣ ਲੱਗ ਜਾਂਦੇ ਹੈ ਕਿ ਜੀ ਪਤਾ ਨਹੀਂ ਕੀ ਅੰਦਰ ਦਿਖਾਲੀ ਦਿੱਤਾ ਸੀਗਾ, ਮੁੜ ਕੇ ਅਭਿਆਸ ਹੀ ਛੱਡ ਜਾਂਦੇ ਹੈ।
El corazón de los satsangis debe ser muy fuerte y debe ser como el hierro. A medida que él va logrando la concentración en el foco del ojo, empieza a ir internamente. Él debe tener una máxima cantidad de concentración en el foco del ojo. Algunas veces cuando él empieza a tener la concentración en el foco del ojo y empieza a quietar su atención en ese punto, ahí hay una poderosa puerta. Y detrás de esa puerta está parado el maestro, y algunas veces el maestro abre esa puerta para darle un vislumbre al discípulo y para mostrarle que él no está solo, sino que el maestro está con el discípulo. Si el corazón del discípulo es fuerte y él ha logrado una gran concentración en el foco del ojo, entonces él aprecia esa gracia que derrama el maestro en pocas ocasiones. Y esos bellos vislumbres del maestro lo inspiran a que haga más meditación y a ir internamente. Pero aquellos amados quienes no han hecho sus corazones fuertes y quienes no han logrado tanta concentración, ellos, ¿qué sucede cuando ellos reciben esos vislumbres del maestro? Ellos no son capaces de captarlos y se sienten atemorizados, y entonces, porque ellos no saben qué es lo que está sucediendo, y a menudo y dejan la meditación. Algunas personas empiezan a llorar cuando estas cosas suceden porque ellos no saben qué es lo que está sucediendo, y después de tener estas experiencias no se sientan nuevamente a meditar.
ਇੰਟਰਵਿਊ 'ਚ ਵੀ ਬਹੁਤ ਪ੍ਰੇਮੀ ਦੱਸਦੇ ਹੁੰਦੇ ਆ, ਪੱਤਰਾਂ 'ਚ ਵੀ, ਪੱਛਮ ਦੇ ਵੀ, ਸਾਡੇ ਹਿੰਦੁਸਤਾਨ ਦੇ ਵੀ ਇਸ ਨਜ਼ਾਰੇ ਦਾ ਜ਼ਿਕਰ ਕਰਦੇ ਹੈ। ਇਹ ਵੀ ਉਹ ਗਵਾਹੀ ਦਿੰਦੇ ਹੈ ਕਿ ਸਾਨੂੰ ਵਿਸ਼ਵਾਸ ਹੋ ਗਿਆ ਕਿ ਸਾਡੇ ਅੰਦਰ ਸ਼ਬਦ ਰੂਪ ਗੁਰੂ ਹੈ, ਅਸੀਂ ਪ੍ਰਕਾਸ਼ ਦੇਖਿਆ, ਔਰ ਕਿਸ ਤਰ੍ਹਾਂ ਅਸੀਂ ਉਹ ਪ੍ਰਕਾਸ਼ ਤੋਂ ਉਲਾਂਭੇ ਚਲੇ ਗਏ, ਕਿਉਂ ਚਲੇ ਗਏ, ਅਸੀਂ ਪਛਤਾਉਂਦੇ ਹੈ। ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ ਕਿ ਪਿਆਰਿਓ, ਸਿਰਫ ਤੁਹਾਡੀ ਇਕਾਗਰਤਾ ਦਾ ਹੀ ਇਹਦੇ ਵਿੱਚ ਕਸੂਰ ਹੈ।
En las entrevistas los amados vienen a mí y me cuentan acerca de sus experiencias. No solo los occidentales, sino también la gente de acá de India, quienes tienen tales experiencias en sus entrevistas y también en sus cartas, me cuentan acerca de ellas. Me cuentan que tuvieron una bella experiencia, pero después de ella se les fue la luz y no tuvieron ninguna otra experiencia. Entonces yo les digo amorosamente, amados, esto tan solo se debe a la falta de concentración de ustedes.
ਤੁਸੀਂ ਰਾਗ ਸਾਗਰ ਅੱਛੀ ਤਰ੍ਹਾਂ ਪੜ੍ਹਿਆ ਹੈ, ਉਸ ਦੇ ਅੰਦਰ ਪੰਜੇ ਭਾਈ ਪਾਂਡਵਾਂ ਦੇ ਨਾਮ ਵੀ ਪੜ੍ਹੇ ਹੈ, ਉਹਨਾਂ ਦੀ ਧਰਮ ਪਤਨੀ ਦ੍ਰੋਪਦੀ ਦਾ ਨਾਮ ਵੀ ਤੁਸੀਂ ਪੜ੍ਹਿਆ ਹੈ, ਇਸ ਤਰ੍ਹਾਂ ਤੁਸੀਂ ਉਹਨਾਂ ਦੀ ਹਿਸਟਰੀ ਦੇ ਵਾਕਫ ਹੋ। ਜਿਸ ਟਾਈਮ ਦਰਪਤ ਰਾਜੇ ਨੇ ਸੋਮਵਰ ਰਚਿਆ, ਸ਼ਾਦੀ ਦਾ ਮੰਡਪ ਰਚਿਆ ਦ੍ਰੋਪਦੀ ਦਾ, ਉਸ ਵੇਲੇ ਬਹੁਤ ਸਾਰੇ ਹਿੰਦੁਸਤਾਨ ਦੇ ਰਾਜੇ ਮਹਾਰਾਜੇ ਸ਼ਕਤੀਸ਼ਾਲੀ ਇਕੱਠੇ ਹੋਏ ਸਨ। ਲੇਕਿਨ ਦਰਪਤ ਰਾਜੇ ਦੀ ਇਹ ਸ਼ਰਤ ਰੱਖੀ ਸੀ ਕੇ ਉੱਪਰ ਉੱਚੀ ਸੀਖ ਲੋਹੇ ਦੀ ਖੜੀ ਕਰ ਦਿੱਤੀ, ਉਹਦੇ ਉੱਪਰ ਮੱਛ ਕੁੱਕਣ ਲਾ ਦਿੱਤਾ, ਥੱਲੇ ਤੇਲ ਦਾ ਕੜਾਹਾ ਰੱਖ ਦਿੱਤਾ ਕਿ ਦ੍ਰੋਪਦੀ ਨੂੰ ਸਿਰਫ ਉਹੀ ਆਦਮੀ ਵਰ ਸਕਦਾ ਹੈ ਜੋ ਨੀਚੇ ਤੇਲ ਵਿੱਚ ਚਾਹ ਕੇ ਔਰ ਉੱਪਰ ਮੱਛ ਦੀ ਅੱਖ ਦੇ ਵਿੱਚ ਨਿਸ਼ਾਨ ਲਾਵੇ, ਉਹ ਆਦਮੀ ਦ੍ਰੋਪਦੀ ਦੇ ਨਾਲ ਸ਼ਾਦੀ ਕਰਾ ਸਕਦਾ ਹੈ। ਹਰ ਆਦਮੀ ਨੇ ਆਪੋ ਆਪਣੇ ਕਰਤੱਵ ਹੁਨਰ ਔਰ ਦੇ ਜੌਹਰ ਦਿਖਾਏ, ਲੇਕਿਨ ਕੋਈ ਕਾਮਯਾਬ ਨਾ ਹੋਇਆ। ਅਰਜਨ ਨੇ ਇਹਦੇ ਵਿੱਚ ਕਾਮਯਾਬੀ ਹਾਸਲ ਕੀਤੀ। ਅਰਜਨ ਉਸ ਵੇਲੇ ਇੱਕ ਰਾਗੀਆਂ ਦੇ ਭੇਸ ਵਿੱਚ ਸੀ, ਬਾਦਸ਼ਾਹੀ ਲਿਬਾਸ ਨਹੀਂ ਸੀ। ਲੜਕੀਆਂ ਨੇ ਦ੍ਰੋਪਦੀ ਨੂੰ ਤਾਨਾ ਮਾਰ ਕੇ ਕਿਹਾ ਕਿ ਦੇਖ, ਸਾਨੂੰ ਅਫਸੋਸ ਹੈ, ਤੇਰੀ ਕਿਸੇ ਰਾਜੇ ਮਹਾਰਾਜੇ ਨਾਲ ਸ਼ਾਦੀ ਹੋਣੀ ਸੀ, ਤੂੰ ਮਹਾਰਾਣੀ ਬਣ ਕੇ ਮੰਦਰਾਂ ਵਿੱਚ ਰਹਿਣਾ ਸੀ, ਤੂੰ ਇੱਕ ਰਾਗੀ ਆਦਮੀ ਨਾਲ, ਇਹਦੇ ਕੱਪੜੇ ਅੱਛੇ ਨਹੀਂ ਗਏ, ਸ਼ਾਦੀ ਕਰਾ ਬੈਠੀ ਹੈ। ਉਹ ਕਹਿੰਦੀ ਇਹ ਤਾਂ ਠੀਕ ਹੈ, ਪਰ ਤੁਸੀਂ ਜ਼ਰਾ ਸੋਚ ਕੇ ਦੇਖੋ ਕਿ ਜਿਸ ਆਦਮੀ ਨੇ ਇੰਨਾ ਤੇਜ਼ ਮੱਚ ਕੁੱਕਦਾ ਔਰ ਫਿਰ ਥੱਲੇ ਨੀਚੇ ਚ ਆ ਕੇ ਉਸਦੀ ਅੱਖ ਨੂੰ ਛੇਦ ਦਿੱਤਾ ਹੈ, ਕਿ ਇਹ ਕਿੱਡੀ ਕੁ ਅਕਾਗਰ ਹੋਏਗੀ। ਹੋ ਸਕਦਾ ਇਹ ਆਦਮੀ ਕਿਸੇ ਵੇਲੇ ਦੁਨੀਆਂ ਦੇ ਵਿੱਚ ਰਾਜਪਾਠ ਹਾਸਲ ਕਰ ਸਕਦਾ ਹੈ, ਵਿਜੇਤਾ ਹੋ ਸਕਦਾ ਦੁਨੀਆਂ ਦਾ। ਜਿਸ ਵਕਤ ਕੈਰਮਾ ਔਰ ਪਾਂਡਵਾਂ ਦਾ ਹਿੰਦੁਸਤਾਨ ਦੇ ਵਿੱਚ ਮਹਾਭਾਰਤ ਹੋਇਆ, ਅਰਜਨ ਨੇ ਵਾਕਿਆ ਹੀ ਬੈਰੀਆਂ ਦੀਆਂ ਸਫਾਂ ਵਿਛਾ ਕੇ ਹਿੰਦੁਸਤਾਨ ਦੇ ਉੱਤੇ ਰਾਜਪਾਠ ਆਪਦਾ ਕਾਇਮ ਕੀਤਾ ਸੀ।
En el Anurag Sagar ustedes habrán leído acerca de los cinco hermanos Pandavas y de su esposa Draupadi. Una gran parte del libro habla acerca de esos cinco hermanos, los Pandavas, y sus nombres aparecen muchísimas veces, así que habrán leído mucho acerca de ellos. Había un rey cuyo nombre era Drupadi, y él tenía una hija llamada Draupadi, quien se convirtió en la esposa de esos Pandavas. Cuando el rey Drupadi tenía que casar a su hija Draupadi con alguien, él llamó a todos los reyes, a todos los guerreros y a toda la gente noble para que asistieran a la ceremonia del matrimonio de su hija. Entonces, para esa ceremonia se mandó una invitación abierta a todos los reyes, toda la gente noble y todos los guerreros, y se dijo que aquel quien pudiera disparar una flecha en el ojo de un pez en movimiento mirando su reflejo en el aceite, él se podría casar con Draupadi. Y todos estos guerreros, gente noble y todos estos reyes trataron lo mejor que pudieron y utilizaron toda su habilidad, pero ellos no tuvieron éxito. Tan solo Arjuna tuvo éxito en lograr esto, y él era uno de los cinco Pandavas. Cuando Arjuna logró hacer esto, durante ese tiempo él estaba viviendo en exilio y no vestía las ropas de un rey. Entonces las amigas de Draupadi se burlaron de ella y dijeron: tú eres una reina y has debido casarte con un príncipe, pero ahora te has casado con un renunciante y tú también serás un renunciante. Draupadi dijo: sí, pero ustedes deben ver cuánta cantidad de concentración tiene él, porque él le disparó la flecha en el ojo del pez mirando tan solo a su reflejo. Y una persona que tiene una concentración así, él puede convertirse en el rey del mundo si se le presenta esa oportunidad. Después, cuando se luchó la guerra del Mahabharata, eso fue luchada entre los Pandavas y los Kauravas, y ganaron los Pandavas, y la razón primordial de su victoria fue Arjun, y él se convirtió en el rey de India.
Sanu Sasangiyanu, aapde hi girewan de vich dekhna chahida hai ke saadi kinni ka akagrata hai, kinne ka si akagr hunne hain, ki jada si baithde hain, kitne sanu ਮਨ ਦੇ ਮਗਰ ਦੌੜਨਾ ਪੈਂਦਾ ਹੈ, ਔਰ ਕਿੱਧਰ ਕਿੱਧਰ ਮਨ ਸਾਡਾ ਸਾਨੂੰ ਲੈ ਕੇ ਜਾਂਦਾ ਹੈ।
Nosotros los satsangis debemos mirar lo que aparentamos y ver cuánta concentración tenemos. Nosotros debemos saber y debemos darnos cuenta que cuando nos sentamos en la meditación, hasta dónde nos lleva la mente y hasta dónde va esta.
Surat tun tareri ਤਨ ਮਾਨ ਬੜਾਈ ਸਭ ਥੂਥਾਮ।
ਉਹ ਸ਼ਬਦ ਦੀ ਧਾਰ ਉਪਰੋ ਸੱਚਖੰਡ ਚੋਂ ਸਦਾ ਹੀ ਬਹਿ ਰਹੀ ਹੈ, ਉਹ ਨਾਮ ਦਾ ਚਰਨਾ, ਅੰਮ੍ਰਿਤ ਦਾ ਚਰਨਾ ਸਦਾ ਹੀ ਸਾਡੇ ਅੰਦਰ ਜਾਰੀ ਹੈ। ਅਸੀਂ ਉਸ ਨੂੰ ਕਿਉਂ ਪੀ ਨਹੀਂ ਸਕਦੇ, ਕਿਉਂ ਤ੍ਰਿਪਤ ਨਹੀਂ ਹੋ ਸਕਦੇ ਗੇ? ਕਿਉਂਕਿ ਇਹ ਰਸ, ਇਹ ਸਵਾਦ ਸਾਡੀ ਆਤਮਾ ਨੇ ਚੱਖਣਾ ਸੀਗਾ, ਲੇਕਿਨ ਜੇ ਸ਼ਕਤੀ ਨੇ ਇਹ ਰਸ ਲੈਣਾ ਸੀ, ਚੱਖਣਾ ਸੀ, ਉਹ ਤਾਂ ਬਾਹਰ ਮਾਨ ਵਡਿਆਈ, ਭੋਗ ਵਿਲਾਸ, ਮਾਇਆ ਦੇ ਪਦਾਰਥਾਂ ਦੇ ਵਿੱਚ ਲੱਗੀ ਹੋਈ ਹੈ।
La corriente del Shabda está siempre fluyendo desde Sachkhand y la fuente del néctar siempre está fluyendo internamente. ¿Por qué no podemos beber ese néctar que fluye siempre internamente? Porque aquella alma que ha debido gozar de ese néctar y que ha debido tomar esa corriente o ese flujo del néctar, en vez de hacer estas dos cosas, se ha enredado más bien en las cosas del mundo y en el nombre y fama del mundo.
Tusi Anurag Sagar de andar Vishnu Bhagwan ਔਰ ਲਕਸ਼ਮੀ ਦਾ ਨਾਮ ਵੀ ਸੁਣਿਆ ਹੈ। ਲਕਸ਼ਮੀ ਵਿਸ਼ਨੂੰ ਦੀ ਸ਼ਕਤੀ ਹੈ। ਆਮ ਲੋਕ ਇਹਦੀ ਪੂਜਾ ਕਰਦੇ ਹੈ ਜਿਹੜੇ ਇਸ ਦੇ ਮਾਇਆ ਦੇ ਭਗਤ ਹੈ। ਇੱਕ ਦਿਨ ਵਿਸ਼ਨੂੰ ਭਗਵਾਨ ਔਰ ਮਾਇਆ ਲਕਸ਼ਮੀ ਦੇ ਦਾ ਬੈਠਿਆਂ ਦਾ ਸੰਵਾਦ ਹੋਇਆ। ਉਹ ਕਹਿਣ ਲੱਗੀ ਕਿ ਤੁਸੀਂ ਵਡਿਆਈ ਤਾਂ ਹਮੇਸ਼ਾ ਆਪਦੇ ਭਗਤਾਂ ਦੀ ਕਰਦੇ ਹੋ ਕਿ ਭਗਤ ਮੇਰੇ ਕਾਫੀ ਹੈ, ਕਦੇ ਮੇਰੇ ਭਗਤਾਂ ਨੂੰ ਵੀ ਤਾਂ ਦੇਖਿਆ ਹੈ, ਉਹਨਾਂ ਦੇ ਚਮਤਕਾਰ ਵੀ ਕਦੇ ਦੇਖੇ ਹੈ। ਮੇਰੇ ਭਗਤ ਜਿਹੜੇ ਹੈ ਉਹ ਵੱਧ ਤੋਂ ਵੱਧ ਸ਼ਕਤੀਸ਼ਾਲੀ ਹੈ। ਵਿਸ਼ਨੂੰ ਭਗਵਾਨ ਕਹਿਣ ਲੱਗਿਆ, ਐਸਾ ਨਹੀਂ ਹੋ ਸਕਦਾ, ਜੋ ਮੇਰਾ ਭਗਤ ਹੈ ਉਹ ਤੇਰਾ ਭਗਤ ਬਣ ਨਹੀਂ ਸਕਦਾ। ਆਖਰ ਇੱਕ ਦੂਸਰੇ ਨੂੰ ਸੱਚ ਹੋਣ ਵਾਸਤੇ ਕਹਿਣ ਲੱਗੇ, ਦੇਖਦੇ ਹਾਂ, ਪ੍ਰਤਿਆਵਾ ਲੈਂਦੇ ਹਾਂ। ਵਿਸ਼ਨੂੰ ਭਗਵਾਨ ਨੇ ਕਿਸੇ ਸਾਧੂ ਦਾ ਰੂਪ ਧਾਰ ਲਿਆ, ਗਲ 'ਚ ਮਾਲਾ ਵਗੈਰਾ ਪਾ ਲਈਆਂ। ਇੱਕ ਸ਼ਾਹੂਕਾਰ ਬੜਾ ਹੀ ਧਰਮੀ ਆਦਮੀ ਸੀਗਾ, ਉਹਨੇ ਲੋਕਾਂ ਦੇ ਆਰਾਮ ਵਾਸਤੇ ਸਰਾਂ ਬਣਾਈ ਸੀ, ਹਰ ਕਿਸਮ ਦਾ ਉੱਥੇ ਆਰਾਮ ਮੁਹੱਈਆ ਕਰਦਾ ਸੀਗਾ। ਵਿਸ਼ਨੂੰ ਭਗਵਾਨ ਜੀ ਚਲੇ ਗਏ, ਉਹਨੇ ਇੱਕ ਸਾਧੂ ਸਮਝ ਕੇ ਬੜਾ ਆਦਰ ਸਤਿਕਾਰ ਕੀਤਾ। ਉਹ ਕਹਿਣ ਲੱਗਿਆ ਕਿ ਸ਼ੇਠ ਜੀ, ਅਸੀਂ ਤੇਰਾ ਨਾਮ ਸੁਣ ਕੇ ਆਏ ਹਾਂ ਕਿ ਆਪਦੀ ਸਰਾਂ ਦੇ ਵਿੱਚ ਹਰ ਕਿਸਮ ਦੀ ਸਹੂਲਤ ਹੈ। ਉਹ ਕਹਿੰਦਾ, ਜੀ ਮੇਰੀ ਸਰਾਂ ਨਹੀਂ, ਇਹ ਆਪਕੀ ਸਰਾਂ ਹੈ, ਜੋ ਕਹੋ ਉਹੀ ਸਹੂਲਤ। ਅਸੀਂ ਤੁਹਾਡੀ ਚੀਜ਼ ਤੁਹਾਡੇ ਅੱਗੇ ਰੱਖ ਦੇਣੀ ਹੈ, ਤੁਹਾਡੇ ਮਹਾਤਮਾ ਲੋਕਾਂ ਦੇ ਸਭ ਕੁਛ ਦਿੱਤਾ ਹੋਇਆ ਹੈ। ਉਹ ਕਹਿਣ ਲੱਗੇ, ਮੈਨੂੰ ਕਮਰੇ ਤੂੰ ਦਿਖਾ, ਜਿਹੜਾ ਪਸੰਦ ਹੋਇਆ ਉਹ ਕਮਰਾ ਅਸੀਂ ਰੱਖ ਲਵਾਂਗੇ। ਉਸਨੇ ਬੜੇ ਬੜੇ ਹਾਲ ਵਿਖਾਏ। ਕਹਿਣ ਲੱਗਿਆ, ਦੇਖੋ ਜੀ, ਇੱਥੇ ਬਰਾਤਾਂ ਠਹਿਰਦੀਆਂ ਹਨ, ਹੋਰ ਵੀ ਕਈ ਕਿਸਮ ਦੇ ਨਾਟਕਾਂ ਵਾਲੇ ਇੱਥੇ ਆਉਂਦੇ ਹੈ, ਮੈਨੂੰ ਉਹ ਜਿਹੜਾ ਸਾਰਿਆਂ ਨਾਲ ਛੋਟਾ ਕਮਰਾ ਹੈ ਅਲੱਗ, ਉਹ ਤੁਸੀਂ ਦਿਓ, ਮੈਂ ਉਸ 'ਚ ਰਹੂੰਗਾ। ਮੈਂ ਸ਼ਰਤ ਇਹ ਹੈ ਕਿ ਮੈਂ 40 ਦਿਨ ਆਪਣਾ ਭਜਨ ਵਿਆਸ ਇੱਥੇ ਕਰੂੰਗਾ, ਮੈਂ 40 ਦਿਨ ਬੂਹਾ ਨਹੀਂ ਖੋਲੂੰਗਾ ਔਰ ਮੈਂ ਕਿਸੇ ਪਾਸੇ ਜਾਊਂਗਾ ਨਹੀਂ। ਉਹ ਕਹਿੰਦਾ, ਜੀ ਤੁਸੀਂ ਐਸੀਆਂ ਗੱਲਾਂ ਕਿਉਂ ਕਰਦੇ ਹੋ? ਤੁਸੀਂ ਘਰ ਦੇ ਮਾਲਕ ਹੋ, ਮਾਲਕ ਹੋ ਕੇ ਤੁਸੀਂ ਨੌਕਰਾਂ ਵਾਲੀਆਂ ਬਾਤਾਂ ਕਿਉਂ ਕਰਨ ਲੱਗੇ ਪਏ ਹੋ? ਤੁਸੀਂ 40 ਦਿਨ ਕੀ 40 ਸਾਲ ਨਹੀਂ ਇੱਥੋਂ ਬੇਸ਼ੱਕ ਜਾਓ, ਇੱਥੇ ਹੀ ਰਹੋ। ਉਹ ਕਹਿਣ ਲੱਗੇ, ਠੀਕ ਹੈ। ਪਿੱਛੋਂ ਲਕਸ਼ਮੀ ਵੀ ਆ ਗਈ। ਉਹ ਕਹਿੰਦੀ, ਸ਼ੇਠ ਜੀ, ਅਸੀਂ ਸੁਣਿਆ ਤੁਸੀਂ ਬੜੇ ਧਰਮਾਤਮਾ ਹੈ, ਆਏ ਗਿਆਂ ਦੀ ਬੜੀ ਮਹਿਮਾਨਦਾਰੀ ਕਰਦੇ ਹੋ, ਮੈਂ ਵੀ ਥੋੜ੍ਹੇ ਜਿਹੇ ਦਿਨ ਇੱਥੇ ਗੁਜ਼ਾਰਨੇ ਹੈ, ਕੋਈ ਕਮਰੇ ਤਾਂ ਦਿਖਾਓ ਜਿਹੜਾ ਮੇਰੇ ਪਸੰਦ ਆਇਆ, ਮੈਂ ਉਹਦੇ ਵਿੱਚ 2 ਦਿਨ ਗੁਜ਼ਾਰੂੰਗੀ। ਸ਼ੇਠ ਨੇ ਸਭ ਕੁਛ ਦਿਖਾਇਆ, ਬੜੀ ਆਪਦੀ ਤਾਰੀਫ ਕੀਤੀ। ਉਹ ਕਹਿਣ ਲੱਗੀ, ਉਹ ਜਿਹੜਾ ਅਲੱਗ ਕਮਰਾ ਹੈ, ਜਰਾ ਉਸ ਨੂੰ ਵੀ ਤੁਸੀਂ ਦਿਖਾਓ, ਕਿਉਂਕਿ ਸ਼ੇਠ ਨੇ ਜੋ ਦੇਖਿਆ ਸੀ ਉਹਦੀ ਸੋਨੇ ਦੀ ਪਾਲਕੀ ਸੀ, ਜਿਹੜੇ ਚੱਕ ਕੇ ਲਿਆਏ ਸੀਗੇ, ਬਸ ਸੋਨਾ ਹੀ ਸੋਨਾ ਸੀਗਾ, ਜਿੱਥੇ ਪੈਰ ਧਰਦੀ ਸੀ ਉੱਥੇ ਸੋਨਾ ਬਣਦਾ ਜਾਂਦਾ ਸੀ, ਕਿਉਂਕਿ ਇੱਕ ਮਾਇਆ ਸੀ। ਦਿਲ 'ਚ ਖਿਆਲ ਆਇਆ, ਇਹ ਚੇਤਨ ਮਾਇਆ ਵੀ ਆ ਗਈ ਹੈ, ਜੋ ਉਹ ਕਵੇ ਉਹਦੇ ਹੁਕਮ ਨੂੰ ਬੜੇ ਪਿਆਰ ਨਾਲ ਵਜਾਇਆ ਜਾਂਦਾ ਸੀ। ਜਦ ਉਸਨੇ ਕਿਹਾ ਕਿ ਉਹ ਕਮਰਾ ਦੇਖਣਾ ਹੈ, ਜੇ ਮੇਰੇ ਪਸੰਦ ਆਇਆ ਤਾਂ ਜਾ, ਉਹ ਕਮਰਾ ਖੜਕਾਇਆ, ਉਹ ਅੰਦਰੋਂ ਹੀ ਬੋਲਦਾ ਹੈ ਵਿਸ਼ਨੂੰ ਭਗਵਾਨ ਵੀ, ਦੇਖ ਸ਼ੇਠ ਜੀ, ਤੇਰੇ ਨਾਲ ਵਾਅਦਾ ਸੀ ਕਿ 40 ਦਿਨ ਮੈਂ ਬੂਹਾ ਨਹੀਂ ਖੋਲੂੰਗਾ ਔਰ ਮੈਂ ਜਾਊਂਗਾ ਨਹੀਂ। ਉਹ ਆਹਦਾ ਇਹ ਅੱਛੀ ਗੱਲ ਹੈ, ਨੌਕਰ 2 ਦਿਨ ਰਹਿਣ ਵਾਸਤੇ ਆਏ ਅਤੇ ਘਰ 'ਤੇ ਤੁਸੀਂ ਕਬਜ਼ਾ ਕਰ ਲਿਆ, ਅੱਛੇ ਮਹਿਮਾਨ ਹੋ ਤੁਸੀਂ, ਜਲਦੀ ਬਾਹਰ ਨਿਕਲੋ। ਬਾਂਹ ਪਕੜੀ, ਜ਼ਿਆਦਾ ਬੋਲੇ ਤਾਂ ਕਹਿੰਦੇ ਪੁਲਿਸ ਦੇ ਹਵਾਲੇ ਕਰਾਂਗੇ, ਜਲਦੀ ਚਲੇ ਜਾਓ। ਉਹ ਚਲੇ ਗਏ। ਜਦ ਉਹ ਚਲੇ ਗਏ, ਦੇਖਦੇ ਹੈ ਉੱਥੇ ਨਾ ਉਹ ਕੋਈ ਔਰਤ ਹੈ, ਨਾ ਕੋਈ ਸਿਉਣੇ ਦੀ ਧਰਤੀ ਹੈ, ਨਾ ਹੋਰ ਕੁਛ ਹੈ। ਉਹ ਬੜੇ ਹੀ ਪਛੇਮਾਨ ਹੋਇਆ ਸ਼ੇਠ ਕਿ ਮਾਇਆ ਮਿਲੀ ਨਾ ਰਾਮ। ਖੈਰ ਆਖਰ ਫਿਰ ਵਿਸ਼ਨੂੰ ਭਗਵਾਨ ਤੋਂ ਲੱਛਮੀ ਇਕੱਠੇ ਹੋਏ। ਉਹ ਕਹਿਣ ਲੱਗਿਆ, ਦੇਖ ਇਹ ਜਿਹੜੇ ਮੈਥੋਂ ਥੱਲੇ ਥੱਲੇ ਭਗਤ ਹਨ ਇਹ ਤਾਂ ਐਸੇ ਹੀ ਹਨ, ਲੇਕਿਨ ਜਿਹੜੇ ਇਦੋਂ ਉੱਪਰ ਚਲੇ ਜਾਂਦੇ ਹੈ, ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹੈ, ਸੱਤ ਲੋਕ ਪਹੁੰਚ ਜਾਂਦੇ ਹੈ, ਤੂੰ ਉਹ ਇੱਕ ਮਹਾਨ ਸੰਤ ਕਾਂਸੀ ਦੇ ਵਿੱਚ ਗਰੀਬ ਜਲਾਹਾ ਹੈ, ਤੂੰ ਉਹਦੇ ਕੋਲ ਜਾ। ਉਹ ਕਬੀਰ ਦੇ ਪਾਸ ਗਈ, ਕਹਿਣ ਲੱਗੀ, ਦੇਖ ਮੇਰੀ ਬਹਿਣ ਦੀ ਸ਼ਾਦੀ ਹੈ, ਤੂੰ ਮੇਰੀ ਤਾਣੀ ਸੁਣ ਦੇ ਜਲਦੀ ਜਲਦੀ। ਉਹ ਕਹਿੰਦਾ, ਦੇਖ ਮੇਰਾ ਅਸੂਲ ਹੈ, ਜੇ ਉਹ ਜਿਸ ਤਰ੍ਹਾਂ ਕੋਈ ਆਉਂਦਾ ਹੈ ਮੈਂ ਕਦੇ ਵੀ ਅਸੂਲ ਨੂੰ ਭੰਗ ਨਹੀਂ ਕੀਤਾ, ਵਾਰੀ ਦੇ ਨਾਲ ਹੀ ਹਰ ਇੱਕ ਦਾ ਮੈਂ ਕੱਪੜਾ ਆਉਂਦਾ ਹੈ, ਤੂੰ ਰੱਖ ਜਾ। ਉਹਦੇ ਵੇਹਦਿਆਂ ਵੇਹਦਿਆਂ ਉਹਨਾਂ ਦਾ ਜਿਹੜਾ ਪਾਣੀ ਵਾਲਾ ਕੁੰਡਾ ਸੀਗਾ ਉਹ ਸੋਨੇ ਦਾ ਕਰ ਦਿੱਤਾ, ਤੁਰ ਸੋਨੇ ਦੀ ਕਰ ਦਿੱਤੀ, ਜਿਹੜਾ ਕੁਛ ਫੇਰਦਾ ਸੀਗਾ ਉਹ ਵੀ ਸੋਨੇ ਦਾ ਕਰ ਦਿੱਤਾ, ਵੀ ਇਹ ਮਾਇਆ ਕਨੀ ਦੇਖੇ। ਉਹ ਕਹਿਣ ਲੱਗਿਆ, ਬਈ ਦੇਖ ਇਹ ਤਰਲੋਕੀ ਤੱਕ ਤੇਰਾ ਰਾਜ ਹੈ, ਉਹਨਾਂ 'ਤੇ ਅਸਰ ਹੋ ਜਾਂਦਾ ਹੈ ਜਿਹੜੇ ਮਾਇਆ ਦੇ ਪੁਜਾਰੀ ਹੈ। ਮੈਂ ਮਾਇਆ ਦਾ ਪੁਜਾਰੀ ਨਹੀਂ, ਮੈਂ ਉਹ ਪਰਮਾਤਮਾ ਦਾ ਪੁਜਾਰੀ ਹੈ, ਤੂੰ ਜਰਾ ਠਹਿਰ ਇੱਥੇ। ਉਹ ਜੋ ਰਛ ਕੱਟਣ ਵਾਲਾ, ਤਾਗੇ ਕੱਟਣ ਵਾਲਾ ਹੁੰਦਾ ਛੁਰੀ, ਉਹ ਚੁੱਕ ਲਿਆ ਆ, ਉਹਦੇ ਨੱਕ 'ਤੇ ਕੰਨ ਕੱਟ ਦਿੱਤੇ। ਕਬੀਰ ਸਾਹਿਬ ਨੇ ਸ਼ਬਦ ਉਚਾਰਿਆ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੇ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਇਸ ਵਾਸਤੇ ਸੰਤ ਖੁਦ ਵੀ ਇਸ ਤੋਂ ਪਰਹੇਜ ਕਰਦੇ ਹੈ, ਸੰਤਾਂ ਦੇ ਮਾਇਆ ਦਾ ਅਸਰ ਨਹੀਂ ਹੁੰਦਾ ਗਾ, ਔਰ ਆਪਦੇ ਸੇਵਕਾਂ ਨੂੰ ਵੀ ਹਮੇਸ਼ਾ ਇਹ ਕਹਿੰਦੇ ਆ ਕਿ ਦੇਖੋ ਪਿਆਰਿਓ, ਚਾਦਰ ਦੇਖ ਕੇ ਪੈਰ ਪਸਾਰੋ, ਆਪਣੀ ਦਸਾਂ ਨੂੰਹਾਂ ਦੀ ਕਿਰਤ ਕਰੋ, ਔਰ ਹਮੇਸ਼ਾ ਹੀ ਤੁਸੀਂ ਕਰਜ਼ਾ ਚੁੱਕਣ ਤੋਂ ਬਚੋ, ਔਰ ਉਹਦੇ ਵਿੱਚੋਂ ਵੀ ਤੁਸੀਂ ਸ਼ਬਦ ਨਾਮ ਦੀ ਸਦਾ ਕਮਾਈ ਕਰੋ।
En el Anurag Sagar, ustedes también habrán leído el nombre de Lakshmi y Vishnu, y Lakshmi a menudo se refiere a ella como el poder de Vishnu. Lakshmi es la forma de Maya y a menudo la gente la adora a ella. En una ocasión, Lakshmi y Vishnu se sentaron juntos y empezaron a hablar acerca de sus devotos. Entonces el señor Vishnu estaba cantando las alabanzas de sus discípulos o sus seguidores, y Lakshmi también cantaba el de los suyos, y ella le dijo a él, tú no has visto los milagros de mis devotos y tú debes ver esos milagros, porque tus devotos se pueden convertir en mis devotos, pero los míos no se convertirán en los tuyos. El señor Vishnu dijo, aquellos que son tus devotos no se convertirán en devotos míos, pero quienes son devotos míos de verdad no se convertirán en los tuyos. Los dos decidieron disfrazarse de un sadhu y ella de un sadhu mujer, y decidieron ir a probar a sus devotos o sus discípulos. Había un devoto del señor Vishnu. Entonces el señor Vishnu fue a un pueblo donde vivía un devoto suyo, quien era un comerciante, y él había hecho un sitio donde podían quedar los sadhus y los viajeros, y ellos recibían todo tipo de comodidad en ese sitio. Ese devoto, que era un comerciante, él siempre servía a los sadhus y a las demás personas que venían a quedarse en su posada, y él también era un devoto de Lakshmi de Maya. Cuando vino el señor Vishnu al sitio donde vivía o donde estaba la casa de este comerciante, el comerciante le dio la bienvenida al sadhu y le mostró todo el sitio que él tenía y se lo puso a su disposición de que podía utilizar lo que quisiera. El señor Vishnu entonces habló con el comerciante y le dijo que él se quería quedar en ese sitio, y el comerciante le dijo, pues el sitio es suyo, y le mostró todos los cuartos que tenía en esa casa. Y el señor Vishnu dijo que él tan solo quería un cuarto que quedaba en una esquina, y que la condición de él era que nadie lo debía molestar durante 40 días, y una vez que él entrara a ese cuarto nadie debía abrir la puerta ni tocarle a la puerta. Y el comerciante le dijo, ¿por qué dice de 40 días? Se puede quedar aquí 40 años y nadie lo va a molestar porque la casa es suya. El señor Vishnu estaba hablando con mucha humildad, entonces el comerciante también empezó a hablar muy humildemente y le dijo que usted es el dueño de esta casa y está hablando como si fuera un sirviente. La casa le pertenece a usted y se puede quedar en ese cuarto los 40 días o todo el tiempo que desee, y nadie lo va a molestar porque esta casa es suya. Después de que el señor Vishnu había entrado a ese cuarto y había cerrado la puerta, llegó Lakshmi allá, a ese mismo sitio, y llegó en una silla de oro que era cargada por cuatro personas, y ella dijo, al igual que había dicho el señor Vishnu, que yo he oído tu nombre y he oído que las personas se pueden quedar acá, y yo deseo quedarme en este sitio 2 días. Como ella era la forma de Maya, donde quiera que ella pusiera sus pies, eso se convertía en oro, y cualquier cosa que ella tocaba también se convertía en oro. El comerciante vio que ella era una forma consciente de Maya, y él se puso muy contento de verla que había llegado allí, y él pensó que él podía hacer o ganar mucha riqueza si ella se quedaba en ese sitio, y estaba muy feliz. Lakshmi deseaba quedarse allí 2 días, y el comerciante le mostró toda la casa a ella, y después de ver toda la casa, ella decidió o escogió ese cuarto que quedaba en la esquina, que ya había sido ocupado por el señor Vishnu. Cuando Lakshmi decidió tomar ese cuarto pequeño, el comerciante ya tenía una buena impresión de ella, pues porque ella convertía todo en oro y era la forma de Maya. Entonces, y él veía que toda la gente hacía todo lo que ella pedía. Entonces, de inmediato, cuando ella escogió ese cuarto, él fue y tocó en la puerta. Y de adentro dijo el señor Vishnu, ¿no te dije que yo me quería quedar aquí a hacer mi meditación y que nadie me debía molestar? Entonces el comerciante dijo, mírelo usted es un sirviente mío y ya está actuando como si fuera el dueño de toda la casa, sálgase de aquí y váyase. Una vez que hubo botado al señor Vishnu de ese sitio y cuando lo echó de ese lugar, en ese mismo momento Lakshmi también desapareció, y entonces el comerciante vio que allí no había ni oro ni había nada. Y de esa forma él se arrepintió muchísimo, y él pensó, o él se dio cuenta, que no había recibido ni a Maya ni había recibido al señor tampoco. Cuando se encontraron de nuevo el señor Vishnu y Lakshmi, el señor Vishnu dijo, pues él era un devoto tuyo, y aquellos devotos que están por debajo del plano que tú gobiernas, todos ellos son devotos tuyos, pero tú no puedes tener ningún efecto sobre aquellos que han ido más allá de los planos que tú gobiernas. Tú debes ir a Kashi, a donde vive un tejedor cuyo nombre es Kabir, y debes ver si allí tienes influencia sobre él. Lakshmi se fue de una vez a Kashi, a la casa de Kabir Sahib, y ella llevó un poco de hilo y le pidió a él que por favor le hiciera la tela más rápido, o antes de que hiciera la tela de los demás, porque era para el matrimonio de su hermana, y ella, si él lo hacía, ella le daba muchísimo más de lo que le daban las demás personas. Kabir Sahib le dijo, yo sigo este orden de que a medida que voy recibiendo las cosas de las personas, las voy haciendo a su turno, así que usted puede dejar el hilo allá, y una vez que le llegue el turno, yo le haré la tela. Una vez que él le rehusó y le dijo que no iba a hacer eso, ella de una vez tocó una taza donde Kabir Sahib tenía un poco de agua, y esa se convirtió en oro. Ella también tocó el tejar de Kabir Sahib y tocó muchísimas cosas y las convirtió en oro. Y ella pensó que al ver todas esas cosas, él la complacería y haría lo que ella le pedía. Kabir Sahib le dijo, yo sé que tú eres Maya y yo no soy afectado por ti porque yo me he elevado por encima de los planos sobre los cuales tú gobiernas. Yo soy un devoto del Señor Todopoderoso y toda tu Maya no tiene ninguna influencia sobre mí. Él cogió el cuchillo que utilizaba para cortar el hilo y le cortó la nariz y las orejas a Lakshmi, y él dijo estas palabras, que yo le he cortado la nariz y las orejas a Lakshmi, y de esta forma yo la he humillado. Ella puede ser la amada de los tres mundos, pero ella es el enemigo de los santos. Entonces, lo que quiero decir es que los santos no son afectados por la Maya, y ellos no desean tampoco que sus discípulos sean afectados por ella. Ellos nos dicen que debemos ganar nuestro sustento por medios honestos y no enredarnos tanto en Maya. Siempre debemos mantener nuestra atención hacia la meditación del Shabad Nam mientras estamos haciendo nuestro trabajo en este mundo.
ਬੰਦਾ ਨੂੰ ਅਸਰ ਕਰਦੀ ਹੈ ਇਹ ਯਾਦ ਕਰਨ ਨਾਲ ਹੀ ਮਾਇਆ ਦਾ ਅਸਰ ਹੋ ਜਾਂਦਾ ਹੈ।
Kabir Sahib dice que todos los venenos tienen su efecto tan pronto uno los come, pero Maya es un veneno tal que tiene su efecto con uno simplemente recordarla।
ਮਹਾਰਾਜ ਕਿਰਪਾਲ ਇਸ ਕਹਾਣੀ ਨੂੰ ਸੁਣਾਉਂਦੇ ਕਹਿੰਦੇ ਹੁੰਦੇ ਸੀਗੇ ਕਿ ਜਦ ਵਿਸ਼ਨੂੰ ਭਗਵਾਨ ਦੇ ਪਾਲ ਲਕਸ਼ਮੀ ਪਹੁੰਚੀ ਸਿਰ ਦੇ ਵਾਲ ਕਸੇ ਹੋਏ ਸਨ ਪਿੱਛੇ ਵੀ ਵਾਲ ਨਹੀਂ ਸਨ ਸਿਰ ਦੇ ਉਹ ਦੇਖ ਕੇ ਉਹਦੀ ਬਦਸ਼ਕਲ ਨੂੰ ਕਹਿਣ ਲੱਗੇ ਤੇਰੀ ਕੀ ਹਾਲਤ ਹੋਈ ਹੈ ਕੀ ਸ਼ਕਲ ਹੋਈ ਹੈ ਉਹ ਕਹਿਣ ਲੱਗੀ ਕੀ ਦੱਸਾਂ ਸੰਤਾਂ ਦੇ ਦਰ 'ਤੇ ਜਾ ਕੇ ਮੈਂ ਮੱਥਾ ਕਸਾਉਣੀ ਹੈ ਇਹ ਵਾਲ ਕੱਸ ਗਏ ਹੈ ਕਿ ਤੁਸੀਂ ਮੇਰਾ ਉਧਾਰ ਕਰੋ ਮੈਨੂੰ ਆਪਦੇ ਲੰਗਰ 'ਚ ਖਰਚ ਕਰੋ ਦੁਨੀਆਦਾਰਾਂ ਦੇ ਪਾਸ ਨਹੀਂ ਜਾਂਦੀ ਕਿਉਂਕਿ ਸ਼ਰਾਬਾਂ ਕਬਾਬਾਂ 'ਚ ਝਗੜਿਆਂ ਵਿੱਚ ਲਾਉਂਦੇ ਹੈ ਉਹ ਮੈਨੂੰ ਪਿੱਛੋਂ ਫੜਦੇ ਹੈ। ਇਸ ਵਾਸਤੇ ਜਿਹੜੇ ਗਿੱਚੀ ਦੇ ਵਾਲ ਹੈ ਉਹ ਤਾਂ ਦੁਨੀਆਂਦਾਰਾਂ ਨੇ ਖਿੱਚ ਕੇ ਪੱਟ ਦਿੱਤੇ ਹੈ, ਅਗਲੇ ਪਾਸੇ ਮੇਰੇ ਕਸਾ ਕੇ ਸੰਤਾਂ ਦਰ ਦੇ ਉੱਤੇ ਵਾਲ ਖਤਮ ਹੋ ਗਏ ਹੈ।
Cuando el maestro Kripal contaba esta historia, él decía que cuando Lakshmi regresó a donde el señor Vishnu, ella no tenía pelo ni en la parte del frente de su cabeza ni en la parte de atrás de la cabeza. Entonces el señor Vishnu le preguntó a ella que cómo era que su condición se había vuelto así. Ella dijo, ¿qué puedo decirte de mi condición? He perdido el cabello de la parte delantera de mi cabeza porque he ido a donde los santos y me he inclinado ante ellos ofreciéndoles que utilicen mi malla para el langar de ellos, pero ellos no me han aceptado y no voy a las personas del mundo porque ellos me utilizan mal, ellos me utilizan para hacer cosas malas, para comprar vino y cosas por el estilo, de manera que yo no voy a donde ellos. Pero esas personas son tal que ellos corren detrás de mí y me atrapan del pelo y por eso es que he perdido el cabello de la parte delantera y la parte posterior de mi cabeza.
ਨੇ ਛੋਟੇ ਜਿਹੇ ਸ਼ਬਦ ਦੇ ਵਿੱਚ ਪਿਆਰ ਨਾਲ ਸਮਝਾਇਆ ਕਿ ਮਾਨ ਵਡਿਆਈ, ਲੋਕਾਂ ਦੀ ਮਾਨ ਪ੍ਰਤਿਸ਼ਠਾ ਸਾਡੇ ਕਿਸੇ ਕੰਮ ਨਹੀਂ ਆਉਣੀਗੀ, ਸਾਨੂੰ ਸਦਾ ਹੀ ਸਾਧ ਸੰਗਤ ਦੇ ਵਿੱਚ ਜਾਣਾ ਚਾਹੀਦਾ ਹੈ, ਇਹੀ ਸਾਡੇ ਕੰਮ ਆਉਣ ਵਾਲੀ ਵਸਤੂ ਹੈ। ਸਤਿਗੁਰੂ ਸ਼ਬਦ ਨਾਮ ਦਾ ਜਹਾਜ਼ ਲੈ ਕੇ ਇਹ ਸੰਸਾਰ ਦੇ ਵਿੱਚ ਆਉਂਦਾ ਹੈ, ਉਹ ਕਿਸੇ ਤੋਂ ਕੋਈ ਪੈਸਾ ਪਾਈ ਨਹੀਂ ਮੰਗਦਾ ਗਾ, ਉਹ ਕਹਿੰਦਾ ਆਓ ਤੁਹਾਨੂੰ ਬਗੈਰ ਦਾਮ ਹੀ ਮੈਂ ਪਾਰ ਲੈ ਜਾਂਦਾ ਹੈ। ਕਹਿਣ ਲੱਗੇ ਅਗਰ ਜੇ ਤੁਸੀਂ ਸ਼ਬਦ ਨਾਮ ਦੇ ਜਹਾਜ਼ ਵਿੱਚ ਬੈਠ ਜਾਓਗੇ, ਉਹਨਾਂ ਦੀ ਦੱਸੀ ਹੋਈ ਯੁਗਤੀ ਦੇ ਮੁਤਾਬਕ ਸਿਮਰਨ ਕਰੋਗੇ, ਜਿਸ ਪਰਵਜ ਵਾਸਤੇ ਇਨਸਾਨ ਦਾ ਜਾਮਾ ਤੁਹਾਨੂੰ ਮਿਲਿਆ ਹੈ ਉਹ ਸਫਲ ਹੋ ਜਾਏਗਾ, ਤੁਹਾਨੂੰ ਸ਼ਬਦ ਖੁੱਲ ਜਾਏਗਾ, ਸ਼ਬਦ ਦੇ ਪਾਸ ਪਹੁੰਚ ਜਾਓਗੇ ਜਿੱਥੋਂ ਸ਼ਬਦ ਆ ਰਿਹਾ ਹੈ, ਕਿਉਂਕਿ ਸੱਚਖੰਡ 'ਚੋਂ ਸ਼ਬਦ ਆ ਰਿਹਾ ਹੈ, ਅਸੀਂ ਵੀ ਇਹ ਸ਼ਬਦ ਨੂੰ ਪਕੜ ਕੇ ਸੱਚਖੰਡ ਪਹੁੰਚ ਸਕਦੇ ਹਾਂ।
En este breve himno, Swami Ji Maharaj amorosamente nos dijo que no debemos enredarnos en el nombre y la fama y las alabanzas del mundo, porque todas estas cosas no van a venir a salvarnos y no son de ninguna utilidad para nosotros. Además, él nos dijo que nos debemos subir al bote del Madam que ha traído el maestro para nosotros. Debemos asistir a los satsangs y hacer nuestra meditación para que podamos cruzar este océano de la vida con facilidad. Y cuando los maestros traen el barco del Nam a este mundo, ellos no le piden ningún dinero ni nada a las personas. Ellos simplemente nos dicen, vengan con nosotros en este barco del Nam y ustedes deben realizar y deben utilizar este nacimiento por el cual les ha sido dado.